ਵਡਹੰਸ ਮਹੱਲਾ ਤੀਜਾ ਗੁਰਮੁਖ ਸਭ ਵਾਪਾਰ ਭਲਾ ਜੇ ਸਹਿਜੇ ਕੀ ਜੈ ਰਾਮ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਜਿਹੜਾ ਰਾਮ ਦੀ ਕਿਰਪਾ ਨਾਲ ਸਹਿਜੇ ਹੁੰਦਾ, ਸ਼ਾਂਤੀ ਸੁਭਾਅ ਨਾਲ ਕੀਤਾ ਜਾਂਦਾ ਨਾ ਗੁਰਮੁਖਾਂ ਦਾ, ਉਹ ਸਾਰਾ ਵਪਾਰ ਹੀ ਚੰਗਾ ਹੁੰਦਾ ਹੈ। ਸਹਿਜੇ ਕਰੋ ਸ਼ਾਂਤੀ ਸੁਭਾਅ ਨਾਲ ਨਾਮ ਦਾ ਵਪਾਰ। ਆਮਦਿਨ ਨਾਮ ਵਖਾਣੀਐ ਲਾਹਾ ਹਰ ਰਸ ਪੀਜੈ ਰਾਮ। ਗੁਰਮੁਖ ਰਾਤ ਦਿਨ ਨਾਮ ਨੂੰ ਕਥਨ ਕਰਦੇ ਆ ਤੇ ਲਾਹਾ ਹੁੰਦਾ ਲਾਭਦਾਇਕ, ਹਰੀ ਰਾਮ ਰਸ ਨੂੰ ਪੀਂਦੇ ਨੇ। ਲਾਹਾ ਹਰ ਰਸ ਪੀਜ ਲੀਜੈ ਹਰ ਰਾਵੀਜੈ ਆਮਦਿਨ ਨਾਮ ਵਖਾਣੈ। ਗੁਣ ਸੰਗ੍ਰਹਿ ਆਵਗਣ ਵਿਕਣ ਹੈ ਆਪੈ ਆਪ ਪਛਾਣੈ। ਹੁਣ ਹਰੀ ਨਾਮ ਰਸ ਦਾ ਲਾਭ ਲੈਂਦੇ ਨੇ ਗੁਰਮੁਖ, ਹਰੀ ਦੇ ਆਨੰਦ ਨੂੰ ਰਾਵੀਜੈ ਭੋਗਦੇ ਨੇ ਤੇ ਰਾਤ ਦਿਨ ਨਾਮ ਨੂੰ ਹੀ ਕਥਨ ਕਰਦੇ ਨੇ। ਸ਼ੁਭ ਗੁਣਾਂ ਨੂੰ ਸੰਗ੍ਰਹਿ ਹੁੰਦਾ ਇਕੱਠਾ ਕਰਦੇ ਨੇ ਤੇ ਔਗੁਣਾਂ ਨੂੰ ਵਿਕਣਾ ਹੁੰਦਾ ਤਿਆਗਦੇ ਨੇ। ਜਿਵੇਂ ਕੋਈ ਚੀਜ਼ ਵੇਚ ਦਈਏ ਉਹਨੂੰ ਕਹਿੰਦੇ ਵਿਕਣਾ ਹੈ ਤਿਆਗਣਾ, ਕੋਲੋਂ ਤਿਆਗ ਕੇ ਵੇਚੀ ਜਾਂਦੀ ਹੈ। ਤੇ ਇਸੇ ਪ੍ਰਕਾਰ ਫਿਰ ਆਪਣੇ ਸਰੂਪ ਨੂੰ ਆਪ ਹੀ ਪਛਾੜ ਲੈਂਦੇ ਨੇ ਔਗੁਣਾਂ ਨੂੰ ਛੱਡ ਕੇ। ਗੁਰਮਤਿ ਪਾਈ ਵੱਡੀ ਵਡਿਆਈ ਸੱਚੈ ਸ਼ਬਦ ਰਸ ਪੀਜੈ। ਨਾਨਕ ਹਰ ਕੀ ਭਗਤ ਨਿਰਾਲੀ ਗੁਰਮੁਖ ਵਿਰਲੈ ਕੀਜੈ। ਜਿਨ੍ਹਾਂ ਨੇ ਗੁਰਸਿੱਖਿਆ ਪਾਈ ਆ ਉਹਨਾਂ ਦੀ ਵਡਿਆਈ ਵੱਡੀ ਹੈ, ਕਿਉਂਕਿ ਉਹ ਸੱਚੇ ਬ੍ਰਹਮ ਦੇ ਨਾਮ ਰੂਪ ਰਸ ਨੂੰ ਪੀਂਦੇ ਨੇ। ਮਹਾਰਾਜ ਕਥਨ ਕਰਦੇ ਨੇ ਹਰੀ ਦੀ ਨਿਰਾਲੀ ਭਗਤੀ ਕਿਸੇ ਵਿਰਲੇ ਗੁਰਮੁਖ ਨੇ ਕੀਤੀ ਹੈ। ਗੁਰਮੁਖ ਖੇਤੀ ਹਰ ਅੰਤਰ ਬੀਜੀ ਹੈ ਹਰ ਲੀਜੈ ਸਰੀਰ ਜਮਾਏ ਰਾਮ। ਮਹਾਰਾਜ ਕਹਿੰਦੇ ਗੁਰਾਂ ਦੁਆਰਾ ਗੁਰਮੁਖਾਂ ਨੇ ਸਰੀਰ ਦੇ ਅੰਦਰ ਹਰ ਹਰ ਦੇ ਨਾਮਾਂ ਰੂਪੀ ਖੇਤੀ ਬੀਜੀ ਹੈ, ਇਸੇ ਕਰਕੇ ਸ਼ੁਭ ਗੁਣਾਂ ਰੂਪੀ ਬੋਹੜ ਪ੍ਰਗਟ ਹੋ ਗਿਆ। ਉੱਥੇ ਰਾਮ ਦੀ ਪ੍ਰਾਪਤੀ ਰੂਪੀ ਬੋਹੜ ਨੂੰ ਜਮਾ ਲੈਣਾ ਕੀਤਾ ਉਹਨਾਂ ਨੇ। ਆਪਣੇ ਘਰ ਅੰਦਰ ਰਸ ਪੁੰਚ ਤੂੰ ਲਾਹਾ ਲੈ ਪਰਥਾਏ ਰਾਮ। ਤੂੰ ਆਪਣੇ ਘਰ ਅੰਦਰ ਬੈਠਾ ਹੀ ਆਤਮ ਰਸ ਨੂੰ ਪੁੰਚ ਪਾਈ ਛੱਕ, ਸੋ ਇਸ ਪਰਥਾਏ ਤੋਂ ਭਾਵ ਸਬੱਬ ਕਰਕੇ ਤੂੰ ਰਾਮ ਦੀ ਪ੍ਰਾਪਤੀ ਦਾ ਲਾਭ ਲੈ ਲਏਗਾ। ਤੂੰ ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਜਿਸ ਕਰਕੇ ਤੈਨੂੰ ਮਨ ਬਾਣੀ ਸਰੀਰ ਕਰਕੇ ਜਪਣਾ ਕਰ ਤਾਂ ਉਹਦੇ ਨਾਲ ਕਿਰਪਾ ਹੋਣੀ ਹੈ। ਲਾਹਾ ਪਰਥਾਏ ਹਰ ਮਨ ਵਸਾਏ ਧਨ ਖੇਤੀ ਵਾਪਾਰਾ। ਹਰ ਨਾਮ ਤੇ ਆਏ ਮਨ ਵਸਾਏ ਬੂਝੈ ਗੁਰ ਵਿਚਾਰਾ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਇਸ ਪਰਥਾਏ ਭਾਵ ਇਸ ਸਬੱਬ ਕਰਕੇ ਥਾਵਾਂ ਤੋਂ ਪਰੇ ਜੋ ਹਰੀ ਹੈ ਨਾ ਉਹਦਾ ਲਾਭ ਲੈਣਾ ਕਰ, ਹਰੀ ਨੂੰ ਮਨ ਵਿੱਚ ਵਸਾਉਣਾ ਕਰ, ਉਹਦੀ ਖੇਤੀ ਤੇ ਵਪਾਰ ਕਰਨਾ ਧੰਤਾ ਦੇ ਯੋਗ ਹੈ। ਸੋ ਕਹਿਣ ਤੋਂ ਭਾਵ ਕਿ ਸ਼ੁਭ ਗੁਣਾਂ ਰੂਪੀ ਖੇਤੀ ਤੇ ਨਾਮ ਦਾ ਵਪਾਰ ਕਰਨਾ ਧੰਨ ਹੈ। ਜੋ ਗੁਰਾਂ ਦੇ ਵਿਚਾਰ ਨੂੰ ਸਮਝਦਾ ਨਾ ਤੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ ਹੈ, ਉਹੀ ਮਨ ਦੇ ਵਿੱਚ ਨਾਮ ਨੂੰ ਵਸਾਉਂਦਾ ਜਿਹਨੂੰ ਸਮਝ ਲੱਗ ਜਾਂਦੀ ਹੈ। ਇਹ ਸੀ ਗੁਰਮੁਖਾਂ ਦੀ ਖੇਤੀ। ਹੁਣ ਮਨਮੁਖ ਵੀ ਖੇਤੀ ਕਰਦੇ ਆ। ਮਨਮੁਖ ਖੇਤੀ ਵਣਜ ਕਰ ਥਾਕੇ ਤ੍ਰਿਸ਼ਨਾ ਭੂਖ ਨਾ ਜਾਏ। ਨਾਨਕ ਨਾਮ ਬੀਜ ਮਨ ਅੰਦਰ ਸੱਚੈ ਸ਼ਬਦ ਸੁਭਾਏ। ਮਨਮੁਖ ਬੰਦੇ ਖੇਤੀਆਂ ਤੇ ਵਣਜ ਕਰਕੇ ਥੱਕ ਜਾਂਦੇ ਆ, ਪਰ ਉਹਨਾਂ ਦੇ ਅੰਦਰੋਂ ਜਿਹੜੀ ਨਾ ਪਦਾਰਥਾਂ ਦੀ ਤ੍ਰਿਸ਼ਨਾ ਰੂਪ ਭੁੱਖ ਨਹੀਂ ਜਾਂਦੀ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਭਾਈ ਗੁਰਮੁਖਾ ਸੱਚੇ ਗੁਰਾਂ ਦੇ ਸ਼ਬਦ ਕਰਕੇ ਤੂੰ ਮਨ ਅੰਦਰ ਨਾਮ ਦੇ ਬੀਜ ਨੂੰ ਬੀਜਣਾ ਕਰ ਤਾਂ ਸੰਸਾਰ ਵਿੱਚ ਸੁਭਾਏ ਤੋਂ ਭਾਵ ਸੋਭਾ ਵਾਲਾ ਹੋ ਜਾਏਗਾ। ਹਰ ਵਾਪਾਰ ਸੇ ਜਨ ਲਾਗੇ ਜਿਨ੍ਹਾਂ ਮਸਤਕ ਮਣੀ ਵਡਭਾਗੋ ਰਾਮ। ਹਰੀ ਪਰਮੇਸ਼ਰ ਦੇ ਨਾਮ ਵਪਾਰ ਵਿੱਚ ਉਹ ਜੀਵ ਲੱਗੇ ਨੇ ਜਿਨ੍ਹਾਂ ਦੇ ਮੱਥੇ ਉੱਤੇ ਵੱਡਿਆਂ ਭਾਗਾਂ ਦੀ ਮਣੀ ਹੈ ਰੱਤੀ ਹੈ। ਗੁਰਮਤੀ ਮਨ ਨਿਜ ਕਰ ਵਸਿਆ ਸੱਚੈ ਸ਼ਬਦ ਬੈ ਰਾਗੋ ਰਾਮ। ਗੁਰਾਂ ਦੀ ਸਿੱਖਿਆ ਕਰਕੇ ਉਹਨਾਂ ਦਾ ਮਨ ਆਪਣੇ ਸਰੂਪ ਘਰ ਵਿੱਚ ਵਸਿਆ। ਸੋ ਰਾਮ ਦੀ ਕਿਰਪਾ ਨਾਲ ਸੱਚੇ ਗੁਰਾਂ ਦੇ ਸ਼ਬਦ ਕਰਕੇ ਉਹ ਸੰਸਾਰ ਤੋਂ ਬੈਰਾਗਵਾਨ ਹੋਏ ਨੇ। ਮੁੱਖ ਮਸਤਕ ਭਾਗੋ ਸੱਚ ਬੈ ਰਾਗੋ ਸਾਚ ਰੱਤੇ ਵਿਚਾਰੀ। ਨਾਮ ਬਿਨਾਂ ਸਭ ਜਗ ਬੌਰਾਨਾ ਸਬਦੇ ਹਉਮੈ ਮਾਰੀ। ਜਿਨ੍ਹਾਂ ਦੇ ਮੱਥੇ ਉੱਤੇ ਮੁੱਖ ਹੁੰਦੇ ਨੇ ਮੁਖੀ ਭਾਗ ਨੇ, ਉਹ ਸੱਚੇ ਵਿਰਾਗੀ ਨੇ ਅਤੇ ਉਹ ਸੱਚੇ ਵਿਚਾਰ ਦੇ ਵਿੱਚ ਰੱਤੇ ਹੋਏ ਨੇ। ਨਾਮ ਤੋਂ ਬਿਨਾਂ ਸਾਰਾ ਸੰਸਾਰ ਬੌਰਾਨਾ ਹੈ ਚੱਲਾ ਹੈ। ਗੁਰਮੁਖਾਂ ਨੇ ਗੁਰ ਸ਼ਬਦ ਦੁਆਰਾ ਹੰਗਤਾ ਮਮਤਾ ਮਾਰਨਾ ਕੀਤੀ ਹੈ। ਸੱਚ ਹੈ ਸ਼ਬਦ ਲਾਗ ਮਤ ਉਪਜੈ ਗੁਰਮੁਖ ਨਾਮ ਸੁਹਾਗੋ। 569 ਅੰਕ ਤੇ ਫਰਮਾਉਂਦੇ ਨੇ ਕਿ ਸੱਚੇ ਗੁਰਾਂ ਦੇ ਉਪਦੇਸ਼ ਵਿੱਚ ਲੱਗੇ ਤਾਂ ਸ਼ੁਭ ਮਤੀ ਉਤਪੰਨ ਹੁੰਦੀ, ਜੀਵ ਦੇ ਅੰਦਰ ਪੈਦਾ ਹੁੰਦੀ। ਫਿਰ ਗੁਰਮੁਖਾਂ ਨੂੰ ਫਿਰ ਗੁਰਾਂ ਦੁਆਰੇ ਨਾਮ ਦਾ ਸੁਹਾਗੋ ਹੁੰਦਾ, ਆਨੰਦ ਪ੍ਰਾਪਤ ਹੁੰਦਾ। ਨਾਨਕ ਸ਼ਬਦ ਮਿਲੈ ਭਉ ਭੰਜਨ, ਹਰ ਰਾਵੈ ਮਸਤਕ ਭਾਗੋ। ਮਹਾਰਾਜ ਕਥਨ ਕਰਦੇ ਜੀ ਦੇ ਮਸਤਕ ਦੇ ਭਾਗ ਚੰਗੇ ਨੇ, ਉਹ ਗੁਰ ਸ਼ਬਦ ਨਾਲ ਮਿਲ ਕੇ, ਭਉ ਹੁੰਦਾ ਡਰ, ਡਰ ਦੇ ਭੰਜਨ ਹੁੰਦਾ ਨਾਸ ਕਰਨ ਵਾਲੇ ਹਰੀ ਦੇ ਆਨੰਦ ਨੂੰ ਰਾਵੈ ਤੋਂ ਭਾਵ ਭੋਗਦਾ। ਖੇਤੀ ਵਣਜ ਸਭ ਹੁਕਮ ਹੈ, ਹੁਕਮੇ ਮਨ ਵਡਿਆਈ ਰਾਮ। ਗੁਰਮੁਖਾਂ ਨੇ ਹਰੀ ਦਾ ਹੁਕਮ ਮੰਨਿਆ, ਇਹ ਗੁਰਮੁਖਾਂ ਦੀ ਖੇਤੀ ਤੇ ਸਾਰੇ ਵਪਾਰ ਹੈ, ਤੇ ਰਾਮ ਦੇ ਹੁਕਮ ਮੰਨਣੇ ਕਰਕੇ ਗੁਰਮੁਖਾਂ ਦੀ ਵਡਿਆਈ ਹੁੰਦੀ ਹੈ। ਗੁਰਮਤੀ ਹੁਕਮ ਬੂਝੀ ਹੈ, ਹੁਕਮੇ ਮੇਲ ਮਿਲਾਈ ਰਾਮ। ਜਿਨ੍ਹਾਂ ਨੇ ਗੁਰਸਿੱਖਿਆ ਲੈ ਕੇ ਪਰਮੇਸ਼ਰ ਦੇ ਹੁਕਮ ਨੂੰ ਬੁੱਝਿਆ, ਭਾਈ ਹੁਕਮ ਕਰਨ ਵਾਲੇ ਰਾਮ ਨੇ ਉਹਨਾਂ ਨੂੰ ਮੇਲ ਲਿਆ, ਆਪਣੇ ਨਾਲ ਰਮਿਆ ਹੋਇਆ, ਜੋ ਵਾਹਿਗੁਰੂ ਰਮਿਆ ਪਰਮੇਸ਼ਰ ਹੈ। ਹੁਕਮ ਮਿਲਾਈ ਸਹਿਜ ਸਮਾਈ, ਗੁਰ ਕਾ ਸ਼ਬਦ ਅਪਾਰਾ। ਅਪਾਰ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਲਾ ਜੋ ਗੁਰ ਸ਼ਬਦ ਹੈ, ਉਸ ਦੁਆਰੇ ਜਿਨ੍ਹਾਂ ਨੇ ਹੁਕਮ ਵਿੱਚ ਆਪਣੀ ਲਿਵ ਮਿਲਾਈ ਹੈ, ਉਹਨਾਂ ਦੀ ਸਹਿਜ ਪਦ ਦੇ ਵਿੱਚ ਸਮਾਈ ਹੋ ਜਾਂਦੀ ਹੈ। ਸੱਚੀ ਵਡਿਆਈ ਗੁਰ ਤੇ ਪਾਈ, ਸੱਚ ਸਵਾਰਨਹਾਰਾ। ਗੁਰਮੁਖਾਂ ਨੇ ਗੁਰਾਂ ਤੋਂ ਸੱਚੀ ਵਡਿਆਈ ਪਾਈ ਹੈ, ਸੱਚਾ ਪਰਮਾਤਮਾ ਹੀ ਉਹਨਾਂ ਦੇ ਅੰਤਹਿਕਰਨ ਦੇ ਸਵਾਰਨ ਵਾਲਾ ਬਣਿਆ ਹੈ। ਭਉ ਭੰਜਨ ਪਾਇਆ ਆਪ ਗਵਾਇਆ, ਗੁਰਮੁਖ ਮੇਲ ਮਿਲਾਈ। ਜਿਨ੍ਹਾਂ ਗੁਰਮੁਖਾਂ ਨੇ ਮੁਖੀ ਗੁਰਾਂ ਦੇ ਮੇਲ ਨਾਲ ਮਿਲਾ ਕੇ ਆਪਾ ਭਾਵ ਹੰਕਾਰ ਗਵਾਇਆ ਹੈ, ਉਹਨਾਂ ਨੇ ਭਉ ਭੰਜਨ ਪਰਮੇਸ਼ਰ ਨੂੰ ਪਾਇਆ। ਕਹੋ ਨਾਨਕ ਨਾਮ ਨਿਰੰਜਨ ਅਗਮ ਗੋਚਰ, ਹੁਕਮੇ ਰਹਿਆ ਸਮਾਈ। ਹੁਣ ਮਹਾਰਾਜ ਕਥਨ ਕਰਦੇ, ਨਿਰੰਜਨ ਪਰਮੇਸ਼ਰ ਦਾ ਨਾਮ ਮੰਨ ਕਰਕੇ ਅਗਮ ਹੈ, ਅਪਹੁੰਚ ਹੈ, ਇੰਦਰੀਆਂ ਕਰਕੇ ਅਗੋਚਰ ਹੈ, ਕਿਉਂਕਿ ਉਹ ਇੰਦਰੀਆਂ ਦਾ ਵਿਸ਼ਾ ਹੀ ਨਹੀਂ। ਸੋ ਜਦੋਂ ਉਹਦੀ ਕਿਰਪਾ ਹੁੰਦੀ ਹੈ ਤਾਂ ਦਿਵ ਦ੍ਰਿਸ਼ਟੀ ਫਿਰ ਅੰਦਰੋਂ ਖੁੱਲਦੀ ਹੈ, ਫਿਰ ਨਜ਼ਰ ਆਉਂਦੇ ਨੇ। ਸੋ ਨਿਰੰਜਨ ਦੇ ਨਾਮ ਜਪਣ ਵਾਲਾ ਜਿਹੜਾ ਜੀਵ ਹੈ, ਹੁਕਮ ਦੇ ਕਰਨ ਵਾਲੇ ਵਾਹਿਗੁਰੂ ਦੇ ਵਿੱਚ ਉਹਦੀ ਸਮਾਈ ਹੋ ਜਾਂਦੀ ਹੈ, ਸਮਾਈ ਕਰ ਰਹਿੰਦਾ, ਪਰਮੇਸ਼ਰ ਚ ਲੀਨ ਹੋ ਜਾਂਦਾ ਹੈ। ਵਡਹੰਸ ਮਹੱਲਾ ਤੀਜਾ, ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਉ। ਇਹ ਮੇਰਿਆ ਮਨਾ, ਤੂੰ ਸਦੀਵ ਕਾਲ ਹੀ ਸੱਚੇ ਨਾਮ ਨੂੰ ਆਪਣੇ ਜੀ ਚਿੱਤ ਦੇ ਵਿੱਚ ਸੰਭਾਲਣਾ ਕਰ, ਯਾਦ ਕਰ ਸਦਾ ਹੀ ਸਦਾ। ਬਾਹਰ ਜੋ ਮਰਜ਼ੀ ਕਿਰਿਆ ਹੁੰਦੀ ਫਿਰੇ, ਬਾਹਰਲੇ ਕੰਮ ਤਾਂ ਸੌਖੇ ਹੀ ਹੁੰਦੇ ਨੇ, ਇਹਨੂੰ ਕਰੀ ਜਾਓ, ਪਰ ਧਿਆਨ ਚਿੱਤ ਬਿਰਤੀ ਅੰਦਰ ਲਾ ਕੇ ਰੱਖੋ, ਨਾਮ ਦੇ ਵਿੱਚ ਹਿਰਦੇ ਅੰਦਰ ਨਾਮ ਜਪੀ ਜਾਓ, ਧਿਆਨ ਲਾ ਕੇ ਰੱਖੋ, ਅਤੇ ਬਾਹਰਲੇ ਆਪਣੇ ਕੰਮ ਹੌਲੀ ਹੌਲੀ ਕਰੀ ਜਾਓ। ਆਪਣੇ ਘਰ ਤੂੰ ਸੁੱਖ ਵਸੈ ਹੈ, ਪੋਹ ਨਾ ਸਕੈ ਜਮ ਕਾਲ ਜੀਉ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਫਿਰ ਤੂੰ ਆਪਣੇ ਸਰੂਪ ਘਰ ਵਿੱਚ ਸੁੱਖ ਸਹਿਤ ਵਸੇਗਾ, ਅਤੇ ਜਮ ਕਾਲ ਜਿਹੜਾ ਤੈਨੂੰ ਪੋਹੇ ਤੋਂ ਭਾਵ ਛੋਹ ਵੀ ਨਹੀਂ ਸਕੇਗਾ, ਤੇਰੇ ਵੱਲ ਤੱਕ ਵੀ ਨਹੀਂ ਸਕੇਗਾ, ਉਹਦੀ ਕੀ ਮਜਾਲ ਹੈ ਝਾਕ ਜੇ। ਕਾਲ ਜਾਲ ਜਮ ਜੋਹੇ ਨਾ ਸਾਕੈ, ਸੱਚ ਹੈ ਸ਼ਬਦ ਲਿਵ ਲਾਏ। ਸੱਚੇ ਸ਼ਬਦ ਵਿੱਚ ਲਿਵ ਲਾਉਣ ਕਰਕੇ ਜਮ ਕਾਲ ਜਿਹੜਾ ਨਾ ਜਾਲ ਪਾ ਫਾਹਾ ਲੈ ਕੇ ਤੈਨੂੰ ਜੋਹੇ ਨਾ ਸਾਕੈ ਵੇਖ ਨਹੀਂ ਸਕੇਗਾ। ਜਦੋਂ ਦੇਖੇਗਾ ਕਿ ਨਾਮ ਰਸੀਆ, ਬਾਣੀ ਪੜ੍ਹਨ ਵਾਲਾ ਹੈ, ਫਿਰ ਉਹਨੇ ਤੇਰੇ ਵੱਲ ਕੀ ਦੇਖਣਾ। ਸਦਾ ਸੱਚ ਰੱਤਾ ਮਨ ਨਿਰਮਲ ਆਵਣ ਜਾਣ ਰਹਾਏ। ਜੋ ਸਦਾ ਹੀ ਸੱਚੇ ਨਾਮ ਵਿੱਚ ਰੰਗਿਆ, ਉਹਦਾ ਮਨ ਨਿਰਮਲ ਸ਼ੁੱਧ ਹੈ, ਨਿਰਮਲ ਦਾ ਭਾਵ ਹੀ ਸ਼ੁੱਧ ਹੈ, ਉਹ ਜੰਮਣ ਮਰਨ ਵੱਲੋਂ ਰਹਾਏ ਤੋਂ ਭਾਵ ਰਹਿ ਗਿਆ। ਦੂਜੇ ਭਾਏ ਪਰਮ ਵਿਗੁਤੀ, ਮਨਮੁਖ ਮੋਹੀ ਜਮਕਾਲ। ਮਨਮੁਖਾਂ ਦੀ ਬੁੱਧੀ ਜਿਹੜੀ ਹੈ ਨਾ, ਦਵੈਸ਼ ਭਾਵ ਕਰਕੇ ਭਰਮ ਦੇ ਵਿੱਚ ਵਿਗੁਤੀ ਖਰਾਬ ਹੀ ਹੋ ਰਹੀ। ਦਵੈਸ਼ ਭਾਵ ਇਹ ਹੁੰਦਾ ਕਿ ਉਹ ਮੇਰਾ, ਉਹ ਤੇਰਾ, ਦੋਸਤ ਹੈ, ਦੁਸ਼ਮਣ ਹੈ, ਬਗਾਨਾ ਹੈ, ਆਪਣਾ, ਇਹਦੇ 'ਚ ਹੀ ਖਰਾਬ ਹੋ ਰਹੇ ਲੋਕ। ਇਸੇ ਕਰਕੇ ਜਮਕਾਲ ਨੇ ਮਨਮੁਖ ਨੂੰ ਮੋਹ ਲਿਆ, ਖਿੱਚ ਲਿਆ ਆਪਣੇ ਵੱਲ ਨੂੰ। ਕਹਿ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੰਭਾਲ। ਹੁਣ ਮਹਾਰਾਜ ਕਥਨ ਕਰਦੇ, ਮੇਰੇ ਮਨ ਸਾਡੀ ਸਿੱਖਿਆ ਸੁਣ ਕੇ ਤੂੰ ਸਦਾ ਹੀ ਸੱਚੇ ਨਾਮ ਨੂੰ ਸੰਭਾਲਣਾ ਕਰ, ਯਾਦ ਕਰਿਆ ਕਰ ਨਾਮ ਨੂੰ। ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤ ਨਾ ਪਾਲ। ਜੋ ਪਾਵੈ ਸੋ ਪੁੰਚ ਤੂੰ, ਗੁਰਮੁਖ ਨਦਰ ਨਿਹਾਲ। ਕਹਿੰਦੇ ਮੇਰੇ ਮਨ ਨਿਧੀਆਂ ਦਾ ਖਜ਼ਾਨਾ ਪਰਮੇਸ਼ਰ ਤੇਰੇ ਅੰਤਹਿਕਰਨ ਦੇ ਵਿੱਚ ਹੀ ਆ, ਅੰਦਰ ਹੀ ਆ, ਧਿਆਨ ਦੇ ਜਰਾ, ਇਕਾਂਤ ਵਿੱਚ ਬਹਿ ਕੇ ਧਿਆਨ ਦੇ, ਵਾਹਿਗੁਰੂ ਵਾਹਿਗੁਰੂ ਕਰ। ਤੂੰ ਆਤਮ ਵਸਤੂ ਨੂੰ ਆਪਣੇ ਅੰਤਹਿਕਰਨ ਤੋਂ ਬਾਹਰ ਨਾ ਭਾਲ, ਬਾਹਰ ਨਹੀਂ ਮਿਲਣਾ ਉਹਨੇ, ਪਹਿਲਾਂ ਅੰਦਰੋਂ ਮਿਲੂਗਾ, ਫਿਰ ਬਾਹਰ ਦਿਖਣ ਲੱਗੂ। ਜੇ ਤੂੰ ਗੁਰਮੁਖ ਤੋਂ ਭਾਵ ਗੁਰਾਂ ਦੁਆਰਾ ਗਿਆਨ ਨਜ਼ਰ ਨਾਲ ਉਹਨੂੰ ਨਿਹਾਲ ਹੁੰਦਾ ਵੇਖੇਗਾ, ਤਾਂ ਤੂੰ ਜੋ ਚਾਹੇਗਾ ਉਹੀ ਸੁੱਖ ਭੋਗੇਗਾ, ਸਭ ਕੁਛ ਦੇ ਦੇਣਾ। ਫਿਰ ਇੱਕ ਵਾਰੀ ਤੂੰ ਕੋਸ਼ਿਸ਼ ਕਰਕੇ ਉੱਥੇ ਤੱਕ ਪਹੁੰਚ ਜਾ। ਗੁਰਮੁਖ ਨਦਰ ਨਿਹਾਲ, ਮਨ ਮੇਰੇ ਅੰਤਰ ਹਰਨਾਮ ਸਿਖਾਈ। ਮਨਮੁਖ ਅੰਧਲੇ ਗਿਆਨ ਵਿਹੂਣੇ ਦੂਜੇ ਭਾਏ ਖੁਆਈ। ਇਹ ਮੇਰੇ ਮਨ ਸਹਾਇਤਾ ਕਰਨ ਵਾਲਾ ਹਰੀ ਨਾਮੀ ਤੇਰੇ ਅੰਦਰ ਹੀ ਹੈ, ਤੇਰੇ ਅੰਦਰ ਹੀ ਹੈ, ਤੂੰ ਗੁਰਾਂ ਦੁਆਰੇ ਗਿਆਨ ਦ੍ਰਿਸ਼ਟੀ ਨਾਲ ਵੇਖਣਾ ਕਰ। ਪਰ ਮਨਮੁਖ ਅੰਨੇ ਇਸ ਬ੍ਰਹਮ ਗਿਆਨ ਤੋਂ ਬਿਨਾਂ ਹੋਣ ਕਰਕੇ ਦਵੈਸ਼ ਭਾਵ ਚ ਹੀ ਭੁੱਲੇ ਫਿਰਦੇ ਆ। ਉਹ ਰੱਬ ਸਾਰਿਆਂ ਚ ਨਹੀਂ ਦੇਖਦੇ, ਦੁਸ਼ਮਣੀ ਸਮਝਦੇ ਸਾਰਿਆਂ ਨੂੰ। ਬਿਨ ਨਾਵੈ ਕੋ ਛੂਟੈ ਨਾਹੀ, ਸਭ ਬਾਧੀ ਜਮਕਾਲ। ਨਾਨਕ ਅੰਤਰ ਤੇਰਾ ਨਿਦਾਨ ਹੈ, ਤੂੰ ਬਾਹਰ ਵਸਤ ਨਾ ਪਾਲ। ਨਾਮ ਸਿਮਰਨ ਤੋਂ ਬਿਨਾਂ ਕੋਈ ਵੀ ਛੁੱਟਦਾ ਨਹੀਂ। ਜਮਕਾਲ ਨੇ ਸਾਰੀ ਦੁਨੀਆਂ ਬੰਨੀ ਹੋਈ ਹੈ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਨਿਧਾਨ ਜੋ ਖਜ਼ਾਨਾ ਨਾ ਤੇਰੇ ਅੰਦਰ ਹੀ ਹੈ, ਤੂੰ ਅੰਤਹਿਕਰਨ ਨੂੰ ਬਾਹਰ, ਜਿਹੜਾ ਨਾ ਅੰਤਹਿਕਰਨ ਤੋਂ ਬਾਹਰ ਹੈ, ਬਾਹਰ ਜਾ ਕੇ ਵਸਤੂ ਨਾ ਲੱਭ, ਉਹ ਅੰਤਹਿਕਰਨ ਦੇ ਵਿੱਚ ਛੁਪਿਆ ਪਿਆ ਹੈ, ਉਹ ਦਿਖਦਾ ਨਹੀਂ, ਬਸ ਸਿਮਰਨ ਕਰਕੇ ਦਿਖੇਗਾ। ਉਹ ਆਹਾਣੀ ਕਦੇ ਨਾਹੀਂ ਦਿਸੈ ਸ਼ਬਦ ਕਮਾਇਓ, ਸ਼ਬਦ ਦੀ ਕਮਾਈ ਨਾਲ ਦਿਖਣਾ। ਮਨ ਮੇਰਿਆ ਜਨਮ ਪਦਾਰਥ ਪਾਏ ਕੈ, ਇੱਕ ਸੱਚ ਲੱਗੇ ਵਾਪਾਰਾ। ਇਹ ਮੇਰਿਆ ਮਨ ਇਸ ਅਮੋਲਕ ਜਨਮ ਪਦਾਰਥ ਨੂੰ ਪਾ ਕੇ ਇੱਕ ਜਿਹੜੇ ਗੁਰਮੁਖ ਆ ਉਹ ਸੱਚੇ ਨਾਮ ਦੇ ਵਪਾਰ ਦੇ ਵਿੱਚ ਲੱਗ ਗਏ ਨੇ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪੇ ਹੋ ਜੀਓ, ਲਾਹਾ ਖੱਟਿਓ ਦਿਹਾੜੀ। ਉਹ ਲੱਗੇ ਹੀ ਰਹਿੰਦੇ ਲਾਹਾ ਖੱਟਣ, ਲਾਹਾ ਖੱਟਣ ਲੱਗੇ ਰਹਿੰਦੇ। ਸਤਿਗੁਰ ਸੇਵਨ ਆਪਣਾ ਅੰਤਰ ਸ਼ਬਦ ਅਪਾਰਾ। ਉਹ ਆਪਣੇ ਸਤਿਗੁਰਾਂ ਨੂੰ ਸੇਵਨਾ ਕਰਦੇ ਹਮੇਸ਼ਾ, ਉਹਨਾਂ ਦੇ ਅੰਦਰ ਅਪਾਰਾ ਹੁੰਦਾ, ਸ੍ਰੇਸ਼ਟ ਅਪਾਰ ਵਾਹਿਗੁਰੂ ਦੀ ਪ੍ਰਾਪਤੀ ਦੇ ਕਰਨ ਵਾਲਾ। ਗੁਰੂ ਦਾ ਉਪਦੇਸ਼ ਉਹਨਾਂ ਦੇ ਅੰਦਰ ਵਸ ਗਿਆ, ਇਸ ਕਰਕੇ ਉਹਨਾਂ ਉੱਤੇ ਬੜੀ ਬਖਸ਼ਿਸ਼ ਹੋਈ ਹੈ। ਉਹਨਾਂ ਨੇ ਉਪਦੇਸ਼ ਨੂੰ ਸੁਣ ਕੇ ਛੱਡਿਆ ਨਹੀਂ ਹੈ, ਮਹਾਰਾਜ ਦੀ ਕਿਰਪਾ ਉਹਨਾਂ 'ਤੇ ਹੋਈ ਹੈ। ਅੰਤਰ ਸ਼ਬਦ ਅਪਾਰਾ, ਹਰ ਨਾਮ ਪਿਆਰਾ, ਨਾਮੇ ਨੌ ਨਿਧ ਪਾਈ। ਜਿਨ੍ਹਾਂ ਦੇ ਹਿਰਦੇ ਅੰਦਰ ਵਪਾਰ, ਜੋ ਅਪਾਰ ਗੁਰਾਂ ਦਾ ਸ਼ਬਦ ਹੈ ਨਾ, ਉਹਦਾ ਵਪਾਰ ਉਹ ਕਰਦੇ ਨੇ, ਫਿਰ ਉਹਨਾਂ ਨੂੰ ਹਰੀ ਨਾਮ ਪਿਆਰਾ ਲੱਗਾ ਅਤੇ ਨਾਮ ਕਰਕੇ ਉਹਨਾਂ ਨੇ ਨੌ ਨਿਧੀਆਂ ਦੀ ਪ੍ਰਾਪਤੀ ਕਰ ਲਈ। ਸੋ ਇਸ ਪ੍ਰਕਾਰ ਇਹ ਛੰਤਾਂ ਦੀ ਚਾਲ ਹੈ, ਚਾਲ ਤੋਂ ਬਿਨਾਂ ਛੰਤਾਂ ਦਾ ਵਿਸ਼ਰਾਮ ਨਹੀਂ ਲੱਗਦਾ। ਨਾਲੇ ਦੇਖੋ ਅਪਾਰਾ ਪਿਆਰਾ, ਅੰਤਰ ਸ਼ਬਦ ਅਪਾਰਾ, ਹਰ ਨਾਮ ਪਿਆਰਾ, ਇੱਥੇ ਵਿਸ਼ਰਾਮ ਲਾ ਕੇ ਨਾਮੇ ਨੌ ਨਿਧ ਪਾਈ। ਮਨਮੁਖ ਮਾਇਆ ਮੋਹ ਵਿਆਪੇ, ਦੁੱਖ ਸੰਤਾਪੇ, ਦੂਜੇ ਪਤ ਗਵਾਈ। ਵਿਆਪੇ ਫਿਰ ਸੰਤਾਪੇ, ਇਸ ਪ੍ਰਕਾਰ ਜੋੜ ਲੈਣ। ਜੋ ਮਨਮੁਖ ਮਾਇਆ ਦੇ ਮੋਹ ਵਿੱਚ ਲੱਗੇ ਹੋਏ ਨੇ ਉਹ ਦੁੱਖਾਂ ਕਰਕੇ ਸੰਤਾਪੇ ਹੁੰਦੇ, ਦੁਖੀ ਹੁੰਦੇ ਨੇ, ਅਤੇ ਈਰਖਾ ਭਾਵ 'ਚ ਲੱਗ ਕੇ ਉਹਨਾਂ ਨੇ ਆਪਣੀ ਇੱਜ਼ਤ ਗਵਾ ਲਈ। ਈਰਖਾ ਵਾਲੇ ਨੂੰ ਹੌਲੀ ਹੌਲੀ ਸਾਰੇ ਹੀ ਛੱਡ ਦਿੰਦੇ ਨੇ, ਕਹਿੰਦੇ ਇਹ ਤਾਂ ਐਵੇਂ ਹਰੇਕ ਨਾਲ ਹੀ ਔਖਾ ਹੋ ਜਲੀ ਜਾਂਦਾ, ਐਵੇਂ ਸਾਰੇ ਲੋਕ ਛੱਡ ਕੇ ਪਰਮੇਸ਼ਰ ਵੀ ਉਹਨੂੰ ਛੱਡ ਦਿੰਦਾ। ਕਹਿੰਦਾ ਜਦ ਮੈਂ ਹੀ ਸਾਰਿਆਂ 'ਚ ਬੈਠਾ, ਈਰਖਾ ਕਿਹਦੇ ਨਾਲ ਕਰਦਾ, ਬਾਹਰਲਾ ਕਿਉਂ ਦੇਖਦਾ ਰੂਪ ਕਿਸੇ ਦਾ, ਜਾਤ ਦੇਖਦਾ, ਕਦੇ ਪਾਂਤ ਦੇਖਦਾ, ਕਦੇ ਉਹ ਦੇਖਦਾ, ਕਦੇ ਆਹ ਦੇਖਦਾ, ਸਾਰਿਆਂ ਦੇ ਵਿੱਚ ਮੈਨੂੰ ਕਿਉਂ ਨਹੀਂ ਦੇਖਦਾ। ਭਾਈ ਕਨ੍ਹਈਆ ਜੀ ਨੇ ਸਾਰਿਆਂ ਵਿੱਚ ਦੇਖਿਆ, ਭਾਈ ਨੰਦ ਲਾਲ ਜੀ ਨੇ ਸਾਰਿਆਂ ਵਿੱਚ ਦੇਖਿਆ। ਭਾਈ ਨੰਦ ਲਾਲ ਸਿੰਘ ਜੀ ਨੇ ਅੰਮ੍ਰਿਤ ਛਕਿਆ ਸੀ, ਉਹ ਐਵੇਂ ਹੀ ਨੰਦ ਲਾਲ ਮਸ਼ਹੂਰ ਕਰ ਲਿਆ ਦੁਨੀਆਂ ਨੇ, ਭਾਈ ਨੰਦ ਲਾਲ ਸਿੰਘ ਜੀ ਹੈ। ਓ ਮੈਂ ਮਾਰ ਸੱਚ ਸ਼ਬਦ ਸਮਾਣੇ, ਸੱਚ ਰਤੇ ਅਧਿਕਾਈ। ਨਾਨਕ ਮਾਨਸ ਜਨਮ ਦੁਲੰਬ ਹੈ, ਸਤਿਗੁਰ ਬੂਝ ਬੁਝਾਈ। ਜਿਨ੍ਹਾਂ ਨੇ ਅਧਿਕਾਈ ਹੁੰਦਾ ਵਿਸ਼ੇਸ਼ਤਾ ਕਰਕੇ ਸੱਚੇ ਨਾਮ 'ਚ ਤਦਾਕਾਰ ਹੋ ਕੇ ਰਚ ਮਿਚ ਕੇ ਹਉਮੈ ਨੂੰ ਮਾਰਿਆ ਨਾ, ਉਹ ਸੱਚੇ ਬ੍ਰਹਮ ਦੇ ਵਿੱਚ ਭੇਦ ਹੋਏ ਨੇ। ਹੁਣ ਮਹਾਰਾਜ ਕਥਨ ਕਰਦੇ ਨੇ ਕਿ ਮਨੁੱਖਾ ਜਨਮ ਪ੍ਰਾਪਤ ਹੋਣਾ ਬਹੁਤ ਕਠਿਨ ਹੈ, ਬਹੁਤ ਕਠਿਨ ਹੈ, ਪਰ ਇਹ ਬੂਝ ਜਿਹੜੀ ਸਮਝ ਹੈ ਸਤਿਗੁਰਾਂ ਨੇ ਮੈਨੂੰ ਸਮਝਾਤੀ ਹੈ, ਮੁੜ ਕੇ ਜਨਮ ਨਹੀਂ ਮਿਲਣਾ, ਬਸ ਆਹੀ ਹੈ, ਜੇ ਗਲਤੀਆਂ ਕਰੇਗਾ ਫੇਰ ਨਹੀਂ ਦੇਣਾ। ਮਨ ਮੇਰੇ ਸਤਿਗੁਰ ਸੇਵਨ ਆਪਣਾ, ਸੇ ਜਨ ਵਡ ਭਾਗੀ ਰਾਮ। ਜੋ ਮਨ ਮਾਰ ਹੈ ਆਪਣਾ, ਸੇ ਪੁਰਖ ਬੈਰਾਗੀ ਰਾਮ। ਇਹ ਮੇਰੇ ਮਨ ਜੋ ਆਪਣੇ ਆ ਸਤਿਗੁਰਾਂ ਨੂੰ ਸੇਵਦੇ ਆ ਨਾ, ਮਨ ਬਾਣੀ ਸਰੀਰ ਕਰਕੇ, ਉਹ ਪੁਰਸ਼ ਜਿਹੜੇ ਜੀਵ ਹੈ ਵੱਡਿਆਂ ਭਾਗਾਂ ਵਾਲੇ ਆ, ਧੰਨ ਆ ਉਹਨਾਂ ਦੇ ਭਾਗ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਆ, ਜੋ ਆਪਣੇ ਮਨ ਨੂੰ ਮਾਰ ਨਾ ਕਰਦੇ ਆ, ਉਹ ਰਾਮ ਦੇ ਬੈਰਾਗੀ ਪੁਰਖ ਹਨ ਅਸਲੀ। ਸੇ ਜਨ ਬੈਰਾਗੀ, ਸੱਚ ਲਿਵ ਲਾਗੀ, ਆਪਣਾ ਆਪ ਪਛਾਣਿਆ। ਉਹ ਬੈਰਾਗੀ ਪੁਰਸ਼ ਨੇ ਜਿਨ੍ਹਾਂ ਦੀ ਸੱਚ ਵਿੱਚ ਲਿਵ ਲੱਗੀ ਹੈ, ਸੋ ਇਸ ਲਈ ਉਹਨਾਂ ਨੇ ਆਪਣੇ ਸਰੂਪ ਨੂੰ ਆਪ ਪਛਾਣ ਲਿਆ। ਮਤ ਨਿਹਚਲ ਅਤ ਗੂੜੀ, ਗੁਰਮੁਖ ਸਹਿਜੇ ਨਾਮ ਵਖਾਣਿਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਨ੍ਹਾਂ ਗੁਰਮੁਖਾਂ ਨੇ ਗੁਰਾਂ ਦੁਆਰੇ ਸਹਿਜੇ ਨਾਮ ਨੂੰ ਕਥਨ ਕੀਤਾ ਹੈ ਨਾ, ਸੋ ਮਤ ਨਿਹਚਲ ਅਤ ਗੂੜੀ ਗੁਰਮੁਖ, ਸੋ ਉਹਨਾਂ ਗੁਰਮੁਖਾਂ ਦੀ ਜਿਹੜੀ ਹੈ ਨਾ ਮਤ, ਉਹ ਫਿਰ ਨਿਹਚਲ ਹੋਈ ਆ, ਉਹਨਾਂ ਦੀ ਬੁੱਧੀ ਅਚਲ ਅਤੇ ਗੂੜੀ ਸੰਘਣੇ ਆਨੰਦ ਵਾਲੀ ਹੋਈ ਹੈ। ਮਤ ਨਿਚਲ ਅਤ ਗੂੜੀ ਗੁਰਮੁਖ, ਇੱਥੇ ਵਿਸ਼ਰਾਮ ਆਵੇਗਾ, ਸਹਿਜੇ ਨਾਮ ਵਿਖਾਣਿਆ। ਜਿਨ੍ਹਾਂ ਨੇ ਗੁਰਮੁਖਾਂ ਨੇ ਗੁਰਾਂ ਦੁਆਰਾ ਸਹਿਜੇ ਨਾਮ ਨੂੰ ਕਥਨ ਕੀਤਾ ਹੈ। ਇੱਕ ਕਾਮਣ ਹਿਤਕਾਰੀ ਮਾਇਆ ਮੋਹ ਪਿਆਰੀ, ਮਨਮੁਖ ਸੋਏ ਰਹੇ ਅਭਾਗੇ। ਇੱਕ ਮਨਮੁਖ ਇਸਤਰੀਆਂ ਦੇ ਪ੍ਰੇਮੀ ਹੋ ਕੇ ਮਾਇਆ ਦੇ ਮੋਹ 'ਚ ਪਿਆਰ ਕਰੀ ਜਾਂਦੇ ਨੇ, ਉਹ ਅਭਾਗੇ ਹੁੰਦੇ। ਖੋਟੇ ਭਾਗਾਂ ਵਾਲੇ ਮਨਮੁਖ ਅਵਿਦਿਆ ਦੀ ਨੀਂਦ ਵਿੱਚ ਹੀ ਸੁੱਤੇ ਪਏ ਰਹਿੰਦੇ ਹਰ ਵਕਤ। ਨਾਨਕ ਸਹਿਜੇ ਸੇਵੈ ਗੁਰ ਆਪਣਾ ਸੇ ਪੂਰੇ ਵਡ ਭਾਗੇ। ਮਹਾਰਾਜ ਕਥਨ ਕਰਦੇ, ਜੋ ਸਹਿਜੇ ਹੀ ਆਪਣੇ ਗੁਰਾਂ ਦੀ ਸੇਵਾ ਕਰਦੇ ਹਨ, ਸਹਿਜੇ ਸਹਿਜੇ ਸੇਵਾ ਕਰੀ ਜਾਓ, ਉਹ ਪੂਰੇ ਵੱਡਿਆਂ ਭਾਗਾਂ ਵਾਲੇ ਨੇ। ਸੁੱਤੇ ਸਿੱਧ ਸੇਵਾ ਕਰੀ ਜਾਓ, ਜਦੋਂ ਸਮਾਂ ਲੱਗ ਜੇ ਸੇਵਾ ਕਰੀ ਜਾਓ। ਸੇਵਾ ਨਾਮ ਨਾਲ ਹੁੰਦੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕੀਰਤਨ ਨਾਲ, ਕਥਾ ਨਾਲ, ਬਾਣੀ ਪੜ੍ਹਨ ਨਾਲ, ਹੱਥੀਂ ਸੇਵਾ, ਸੰਗਤ ਦੀ ਸੇਵਾ, ਦਸਵੰਧ ਨਾਲ ਸੇਵਾ। ਵਡਹੰਸ ਮਹੱਲਾ ਤੀਜਾ, ਰਤਨ ਪਦਾਰਥ ਬਣਦੀ ਹੈ ਸਤਿਗੁਰ ਦੀਆ ਬੁਝਾਈ ਰਾਮ। ਭਾਈ ਰਾਮ ਰੂਪ ਸਤਿਗੁਰਾਂ ਨੇ ਸਮਝਾ ਦਿੱਤਾ ਕਿ ਵੈਰਾਗ ਆਦਿਕ ਪਦਾਰਥਾਂ ਨੂੰ ਨਾ ਰਤਨ ਜਾਂ ਨਾਮ ਪਦਾਰਥ ਨੂੰ ਖਰੀਦਣਾ ਕਰੋ। ਲਾਹਾ ਲਾਭ ਹਰ ਭਗਤ ਹੈ, ਗੁਣ ਮਹਿ ਗੁਣੀ ਸਮਾਈ ਰਾਮ। ਹਰੀ ਦੀ ਭਗਤੀ ਕਰਨ ਨਾਲ ਕੀ ਫਾਇਦਾ ਹੁੰਦਾ ਜੀ? ਹਰੀ ਦੀ ਭਗਤੀ ਕਰਨ ਵਿੱਚ ਲਾਭਦਾਇਕ ਲਾਭ ਹੈ। ਲਾਭਾਂ ਵਿੱਚੋਂ ਹਰੀ ਦੀ ਭਗਤੀ ਦਾ ਅਸਲੀ ਲਾਭ ਹੈ। ਗੁਰਮੁਖਾਂ ਨੇ ਹਰੀ ਦੀ ਭਗਤੀ ਦੇ ਲਾਭ ਨੂੰ ਲੱਭਿਆ ਹੈ। ਹਿਰਦੇ 'ਚ ਸ਼ੁਭ ਗੁਣ ਧਾਰ ਕੇ ਰਾਮ ਜੋ ਗੁਣੀ ਹੈ ਨਾ, ਉਹਦੇ ਵਿੱਚ ਸਮਾਈ ਹੋਈ ਹੈ, ਉਹਨਾਂ ਦੀ ਅਭੇਦਤਾ ਹੋਈ ਹੈ। ਗੁਣ ਮਹਿ ਗੁਣੀ ਸਮਾਏ, ਜਿਸ ਆਪ ਬੁਝਾਏ ਲਾਹਾ ਭਗਤ ਸਹਿ ਸਾਰੇ। 570 ਅੰਗ 'ਤੇ ਫਰਮਾਉਂਦੇ, ਹਿਰਦੇ ਵਿੱਚ ਸ਼ੁਭ ਗੁਣ ਧਾਰ ਕੇ ਗੁਣੀ ਜੋ ਪਰਮਾਤਮਾ, ਉਹਦੇ ਵਿੱਚ ਉਹ ਅਭੇਦ ਹੋ ਗਏ ਨੇ। ਸੋ ਜਿਹਨੂੰ ਪਰਮੇਸ਼ਰ ਆਪ ਸਮਝਾਉਂਦਾ, ਉਹਨੂੰ ਸੰਸਾਰ ਵਿੱਚ ਭਗਤੀ ਦਾ ਲਾਭ ਹੁੰਦਾ। ਬਿਨ ਭਗਤੀ ਸੁੱਖ ਨਾ ਹੋਈ, ਦੂਜੈ ਪਤ ਖੋਈ, ਗੁਰਮਤਿ ਨਾਮ ਆਧਾਰੇ। ਭਗਤੀ ਕੀਤੇ ਤੋਂ ਬਿਨਾਂ ਸੁੱਖ ਪ੍ਰਾਪਤ ਨਹੀਂ ਹੁੰਦਾ। ਜਿਹੜੇ ਹੁਣ ਕੋਈ ਸੁੱਖ ਲੈ ਰਹੇ ਦੁਨੀਆਂ 'ਚ, ਆਪਾਂ ਕਹਿੰਦੇ ਇਹਨੂੰ ਰੱਬ ਨੇ ਬੜਾ ਸੁੱਖ ਦਿੱਤਾ, ਸੜੀ ਜਾਂਦੇ ਉਹਨੂੰ ਦੇਖ ਦੇਖ ਕੇ, ਉਹਨੇ ਕਿਤੇ ਕੁਛ ਕੀਤਾ ਤਾਂ ਹੋਣਾ, ਕੋਈ ਦਾਨ ਪੁੰਨ ਭਗਤੀ, ਐਵੇਂ ਤਾਂ ਨਹੀਂ ਸੁੱਖ ਪਾ ਰਿਹਾ ਉਹ। ਇਹ ਠੀਕ ਆ ਵੀ ਉਹ ਪਿਛਲੀ ਕਮਾਈ ਕਰਕੇ ਸੁੱਖ ਪਾਉਂਦਾ, ਜੇ ਅਯਾਸ਼ ਬਣ ਗਿਆ, ਗਲਤੀਆਂ ਕਰਨ ਲੱਗ ਪਿਆ ਗਾਹਾਂ ਨੂੰ, ਉਹ ਵੀ ਦੁਖੀ ਹੋਵੇਗਾ। ਕਹਿੰਦੇ ਦਵੈਸ਼ ਭਾਵ ਵਾਲਿਆਂ ਨੇ ਆਪਣੀ ਇੱਜ਼ਤ ਗਵਾਈ ਹੈ, ਗੁਰਮਤੀਆਂ ਨੂੰ ਤਾਂ ਨਾਮ ਦਾ ਹੀ ਆਸਰਾ। ਵੱਖਰ ਨਾਮ ਸਦਾ ਲਾਭ ਹੈ, ਜਿਸਨੂੰ ਏਤ ਵਾਪਾਰ ਲਾਏ। ਨਾਮ ਰੂਪ ਸੌਦੇ ਵਿੱਚ ਹਮੇਸ਼ਾ ਲਾਭ ਹੀ ਹੁੰਦਾ, ਨਫ਼ਾ ਹੀ ਹੁੰਦਾ, ਪਰ ਜਿਸਨੂੰ ਇਹਦੇ ਨਾਮ ਵਪਾਰ ਵਿੱਚ ਲਾਉਂਦਾ ਉਹੀ ਲੱਗਦਾ। ਰਤਨ ਪਦਾਰਥ ਬਣ ਜੀ ਹੈ ਜਾਂ ਸਤਿਗੁਰ ਦੇ ਬੁਝਾਏ, ਜਾਂ ਸਤਿਗੁਰ ਸਿੱਖਿਆ ਦੇ ਕੇ ਬੁਝਾਏ ਭਾਵ ਸਮਝਾ ਦੇਣ, ਤਾਂ ਜਗਿਆਸੂ ਰਤਨ ਪਦਾਰਥ ਨਾਮ ਨੂੰ ਖਰੀਦਦਾ ਹੈ। ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹੋ ਵਾਪਾਰ ਆ ਰਾਮ। ਰਾਮ ਤੋਂ ਭਾਵੇ ਭਾਈ, ਸਾਰਿਆਂ ਦੁੱਖਾਂ ਦਾ ਕਾਰਨ ਮਾਇਆ ਦਾ ਮੋਹ ਹੈ। ਸੋ ਇਹ ਮਾਇਆ ਦਾ ਵਪਾਰ ਕਰਨਾ ਵੀ ਖੋਟਾ ਹੀ ਹੈ। ਕੂੜ ਬੋਲ ਵਿਖ ਖਾਵਣੀ, ਬਹੁ ਵੱਧ ਹੈ ਵਿਕਾਰ ਆ ਰਾਮ। ਹੁਣ ਝੂਠ ਬੋਲ ਬੋਲ ਕੇ ਮਾਇਆ ਇਕੱਠੀ ਕਰ ਲਈ, ਇਹ ਜ਼ਹਿਰ ਖਾਣ ਵਾਲੀ ਗੱਲ ਹੀ ਹੈ। ਸੋ ਝੂਠ ਬੋਲ ਕੇ ਇਸ ਪ੍ਰਕਾਰ ਵਿਖ ਖਾਧੀ ਜਿਹੜੀ ਹੈ, ਝੂਠ ਬੋਲ ਕੇ ਮਾਇਆ ਇਕੱਠੀ ਕਰਦੇ ਨੇ ਭਾਈ। ਸੋ ਜਿਸ ਮਾਇਆ ਕਰਕੇ ਬਹੁਤੇ ਵਿਕਾਰ ਹੀ ਵੱਧਦੇ ਨੇ। ਬਹੁ ਵੱਧ ਹੈ ਵਿਕਾਰਾ, ਸਹਿਸਾ ਇਹੋ ਸੰਸਾਰਾ, ਬਿਨ ਨਾਵੈ ਪਤ ਖੋਈ। ਇਹ ਸਾਰਾ ਸੰਸਾਰ ਸੰਸਾਰ ਰੂਪ ਹੈ, ਇਸ ਵਿੱਚ ਬਹੁਤੇ ਹੀ ਵਿਕਾਰ ਵੱਧਦੇ ਜਾਂਦੇ ਨੇ। ਇਸ ਜੀਵ ਨੇ ਨਾਮ ਤੋਂ ਬਿਨਾਂ ਆਪਣੀ ਇੱਜ਼ਤ ਇੱਥੇ ਖਰਾਬ ਹੀ ਕੀਤੀ, ਗੁਆ ਹੀ ਲਈ ਹੈ। ਪੜ ਪੜ ਪੰਡਿਤ ਵਾਦ ਵਖਾਣ ਹੈ, ਬਿਨ ਬੂਝੇ ਸੁੱਖ ਨਾ ਹੋਈ। ਵੇਖੋ, ਇੱਕ ਉਹ ਲੋਕ ਨੇ ਜਿਹੜੇ ਪੜ੍ਹ ਲਿਖ ਕੇ, ਪੜ੍ਹਾਈਆਂ ਕਰਕੇ ਵੇਦਾਂ ਸ਼ਾਸਤਰਾਂ ਦੀਆਂ ਪੰਡਿਤ ਬਣੇ, ਵੇਦਾਂ ਸ਼ਾਸਤਰਾਂ ਨੂੰ ਪੜ੍ਹ ਪੜ੍ਹ ਕੇ ਫਿਰ ਉਹਦੇ ਵਿੱਚੋਂ ਜਿਹੜੀ ਅਸਲ ਚੀਜ਼ ਸੀ ਨਾਮ ਜਪਣ ਦੀ, ਉਹ ਛੱਡ ਦਿੱਤੀ। ਇਹ ਕਹਿੰਦੇ ਨੇ ਮੈਨੂੰ ਬੜੀ ਸਿਆਣਪ ਹੈ, ਝਗੜਿਆਂ ਨੂੰ ਕਥਨ ਕਰਦੇ, ਪਰ ਸਮਝੇ ਤੋਂ ਬਿਨਾਂ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਕਿਸੇ ਨੂੰ। ਆਵਣ ਜਾਣਾ ਕਦੇ ਨਾ ਚੁੱਕੈ ਮਾਇਆ ਮੋਹ ਪਿਆਰਾ। ਜੋ ਮਾਇਆ ਦੇ ਮੋਹ ਵਿੱਚ ਪਿਆਰ ਕਰਦਾ, ਸਦਾ ਜੰਮਣਾ ਮਰਨਾ ਉਹਦਾ ਕਦੇ ਦੂਰ ਹੀ ਨਹੀਂ ਹੁੰਦਾ। ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹੋ ਵਾਪਾਰਾ। ਮਾਇਆ ਦਾ ਮੋਹ ਹੀ ਸਾਰੇ ਦੁੱਖ ਰੂਪ ਹੈ, ਅਤੇ ਇਹੀ ਵਪਾਰ ਖੋਟਾ ਹੈ। ਖੋਟੇ ਖਰੇ ਸਭ ਪਰਖੀਆਂ, ਤਿਤ ਸੱਚੇ ਕਹਿ ਦਰਬਾਰਾ ਰਾਮ। ਉਹ ਰਾਮ ਦੇ ਸੱਚੇ ਦਰਬਾਰ ਵਿੱਚ ਸਾਰੇ ਬੁਰੇ ਭਲੇ ਪਰਖੇ ਜਾਂਦੇ ਹਨ। ਖੋਟੇ ਦਰਗ ਹੈ ਸੁੱਟੀਆਂ, ਉਬੇ ਕਰਨ ਪੁਕਾਰਾ ਰਾਮ। ਖੋਟੇ ਪੁਰਸ਼ ਰਾਮ ਦੀ ਦਰਗਾਹ ਵਿੱਚੋਂ ਫਿਰ ਸੁੱਟੇ ਜਾਂਦੇ ਥੱਲੇ, ਫਿਰ ਬੂਹੇ ਉੱਤੇ ਉਬੇ ਖੜੇ ਹੋ ਕੇ ਪੁਕਾਰਾਂ ਨੂੰ ਕਰਦੇ, ਮੈਨੂੰ ਰੱਖ ਲਓ, ਮੈਨੂੰ ਬਚਾ ਲਓ। ਉਬੇ ਕਰਨ ਪੁਕਾਰਾ, ਮੁਗਧ ਗਵਾਰਾ, ਮਨਮੁਖ ਜਨਮ ਗਵਾਇਆ। ਇਹ ਮੂਰਖ ਗਵਾਰ ਜਿਹੜੇ ਨੇ ਉੱਭੇ ਹੋ ਖੜ੍ਹੇ ਹੋ ਕੇ ਪੁਕਾਰਾਂ ਨੂੰ ਕਰਦੇ ਰਹਿੰਦੇ ਆ। ਸੋ ਮਨਮੁਖਾਂ ਨੇ ਫਿਰ ਮਨਮੁਖਤਾ ਦੇ ਵਿੱਚ ਹੀ ਆਪਣੇ ਬਹੁਤ ਅਮੋਲਕ ਮਨੁੱਖਾ ਜਨਮ ਨੂੰ ਐਵੇਂ ਬੇਅਰਥੀ ਗਵਾ ਲਿਆ। ਵਿਖਿਆ ਮਾਇਆ ਜਿਨ ਜਗਤ ਭੁਲਾਇਆ, ਸਾਚਾ ਨਾਮ ਨਾ ਪਾਇਆ। ਇਹ ਮਾਇਆ ਐਸੀ ਜ਼ਹਿਰ ਰੂਪ ਹੈ ਜਿਹਨੇ ਸਾਰੇ ਸੰਸਾਰ ਨੂੰ ਭੁਲਾਇਆ ਹੋਇਆ, ਅਤੇ ਮਾਇਆ ਕਰਕੇ ਜੀਵ ਨੂੰ ਸੱਚਾ ਨਾਮ ਜਿਹੜਾ ਜਪਣਾ ਚੰਗਾ ਹੀ ਨਹੀਂ ਲੱਗਦਾ। ਮੂੰਹ 'ਚ ਇੱਕ ਵਾਰੀ ਵੀ ਵਾਹਿਗੁਰੂ ਕਹਿ ਕੇ ਮੂੰਹ ਹੀ ਬੰਦ ਹੋ ਜਾਂਦਾ। ਮਨਮੁਖ ਸੰਤਾਂ ਨਾਲ ਵੈਰ ਕਰ ਦੁੱਖ ਖੱਟੇ ਸੰਸਾਰਾ। ਮਹਾਰਾਜ ਕਹਿੰਦੇ ਮਨਮੁਖ ਜਿਹੜੇ ਬੰਦੇ ਸੰਤਾਂ ਨਾਲ ਵੈਰ ਕਰਕੇ ਸੰਸਾਰ ਦੇ 'ਚ ਦੁੱਖ ਨੂੰ ਖੱਟਦੇ ਨੇ, ਦੁੱਖ ਪ੍ਰਾਪਤੀ ਕਰਦੇ ਰਹਿੰਦੇ ਨੇ। ਖੋਟੇ ਖਰੇ ਪਰਖੀਆਂ ਤਿਤ ਸੱਚੈ ਦਰਬਾਰਾ ਰਾਮ। ਉਹ ਰਾਮ ਪਰਮੇਸ਼ਰ ਦੇ ਸੱਚੇ ਦਰਬਾਰ ਦੇ ਵਿੱਚ ਖੋਟੇ ਅਤੇ ਖਰੇ, ਬੁਰੇ ਅਤੇ ਭਲੇ ਪੁਰਸ਼ ਸਾਰੇ ਪਰਖੇ ਜਾਂਦੇ ਨੇ। ਆਪ ਕਰੇ ਕਿਸੇ ਆਖੀਐ ਹੋਰ ਕਰਨਾ ਕਿਛੂ ਨਾ ਜਾਈ ਰਾਮ। ਰਾਮ ਪਰਮੇਸ਼ਰ ਆਪ ਹੀ ਸਭ ਕੁਛ ਕਰਦਾ। ਕਹਿੰਦੇ ਅਸੀਂ ਬੁਰਾ ਭਲਾ ਕਿਹਨੂੰ ਆਖੀਏ, ਰਾਮ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਪਾਸੋਂ ਕੀ ਲਿਆ ਜਾ ਸਕਦਾ। ਜਿਤ ਭਾਵੈ ਤਿਤ ਲਾਏ ਸੀ, ਜਿਉਂ ਤਿਸ ਦੀ ਵਡਿਆਈ ਰਾਮ। ਉਹ ਜਿਸ ਪਾਸੇ ਚਾਹੁੰਦਾ ਉਸੇ ਪਾਸੇ ਜੀਵ ਨੂੰ ਲਾਉਂਦਾ, ਜਿਵੇਂ ਉਹਦੀ ਵਡਿਆਈ ਤੋਂ ਭਾਵ ਇੱਛਾ ਉਸੇ ਤਰ੍ਹਾਂ ਹੀ ਉਹ ਕਰਦਾ। ਜਿਉਂ ਤਿਸ ਦੀ ਵਡਿਆਈ ਆਪ ਕਰਾਈ, ਵਰਿਆਮ ਨਾ ਫੁਸੀ ਕੋਈ। ਜਿਵੇਂ ਉਹਦੀ ਆਪਦੀ ਵਡਿਆਈ ਇੱਛਾ ਹੁੰਦੀ ਹੈ ਉਵੇਂ ਕਰਾਉਂਦਾ ਆਪਣੇ ਆਪ। ਨਾ ਕੋਈ ਵਰਿਆਮ ਸੂਰਮੈ, ਨਾ ਕੋਈ ਫੁਸੀ ਹੁੰਦਾ ਕਾਇਰ ਹੈ। ਜਗ ਜੀਵਨ ਦਾਤਾ ਕਰਮ ਵਿਧਾਤਾ ਆਪੇ ਬਖਸੇ ਸੋਈ। ਜਗ ਜੀਵਨ ਦਾਤਾ ਪਰਮੇਸ਼ੁਰ ਆਪ ਹੀ ਜੀਵਾਂ ਨੂੰ ਫਲ ਵਰਦਾਤਾ ਹੈ, ਅਤੇ ਉਹ ਆਪ ਹੀ ਬਖਸ਼ਦਾ ਜੀਵਾਂ ਨੂੰ। ਉਹ ਪਰਮੇਸ਼ੁਰ ਆਪ ਹੀ ਬਖਸ਼ਦਾ ਹੈ। ਗੁਰਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਪਤ ਹੋਈ। ਮਹਾਰਾਜ ਕਥਨ ਕਰਦੇ ਨੇ ਗੁਰਾਂ ਦੀ ਕਿਰਪਾ ਦੁਆਰਾ ਆਪਾਂ ਭਾਵ ਹੰਕਾਰ ਨੂੰ ਗਵਾਈਏ ਤਾਂ ਨਾਮੀ ਦੇ ਨਾਮ ਕਰਕੇ ਇੱਜ਼ਤ ਪਾਈ ਦੀ ਹੈ। ਆਪ ਕਰੇ ਕਿਸੇ ਆਖੀਐ ਹੋਰ ਕਰਨਾ ਕਿਛੂ ਨਾ ਜਾਏ। ਜਦਕਿ ਉਹ ਆਪ ਹੀ ਸਭ ਕੁਛ ਕਰਦਾ ਤਾਂ ਕਿਹਨੂੰ ਆਖੀਏ, ਕਿਉਂਕਿ ਹੋਰ ਕਿਸੇ ਤੋਂ ਕੁਝ ਕੀਤਾ ਹੀ ਨਹੀਂ ਜਾਂਦਾ। ਇਸ ਕਰਕੇ ਦੱਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਵਾਹਿਗੁਰੂ 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 ਵਾ